ਢੱਕੀ ਦੀ ਤਪੱਸਿਆ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਇਹ ਭਜਨ ਸਿਮਨ ਦੀ ਕਿਰਪਾ ਹੈ ਕਿ ਥੋੜੇ ਸਮੇਂ ਵਿੱਚ ਹੀ ਇਸ ਪਾਵਨ ਧਰਤੀ ਦੀ ਖੁਸ਼ਬੂ ਚੰਦਨ ਦੇ ਬੂਟੇ ਵਾਂਗ ਦੂਰ ਦੂਰ ਤੱਕ ਫੈਲ ਗਈ, ਕਿਉਂਕਿ ਦਿਖਾਵਾ ਨਹੀਂ ਕੇਵਲ ਸੱਚਾਈ ਸੀ। ਬੁੱਢਾ ਜਵਾਨ ਚਾਹੇ ਕੋਈ ਵੀ ਇੱਥੇ ਰਹਿਸ਼ ਰੱਖਣ ਵਾਲਾ ਸੱਜਣ ਹੈ, ਹਰ ਇੱਕ ਨੂੰ ਰਾਤ ਦੇ 2 ਵਜੇ ਲਾਜ਼ਮੀ ਉਠਾਇਆ ਜਾਂਦਾ ਅਤੇ ਇਸ਼ਨਾਨ ਕਰਕੇ ਨਾਲ ਸਿਆਲ ਬਾਹਰ ਨਹਿਰ ਦੇ ਕੰਢੇ ਬੈਠ ਕੇ ਸ਼ਬਦ ਸੁਰਤ ਦੇ ਮੇਲ ਦੁਆਰਾ ਇੱਕ ਰਸ ਚੌਂਕੜਾ ਮਾਰ ਕੇ ਸੂਰਜ ਚੜੇ ਤੱਕ ਸਿਮਨ ਕਰਨਾ। ਫਿਰ ਰਾਤ ਦੇ 11 ਵਜੇ ਤੋਂ ਪਹਿਲਾਂ ਆਰਾਮ ਨਹੀਂ ਸੀ ਕਰਨ ਦਿੱਤਾ ਜਾਂਦਾ। ਗਰਮੀ ਹੋਵੇ ਚਾਹੇ ਸਰਦੀ, ਸਭਨਾਂ ਨੇ ਠੰਡੇ ਜਲ ਨਾਲ ਇਸ਼ਨਾਨ ਕਰਨਾ, ਪਰ ਇਹ ਕਾਨੂੰਨ ਬਿਮਾਰ ਸਰੀਰ ਤੇ ਲਾਗੂ ਨਹੀਂ ਸੀ। ਅਸਥਾਨ ਤੇ ਰਹਿਸ਼ੀ ਸੇਵਾਦਾਰਾਂ ਚੋਂ ਸ਼ਾਮ ਤੋਂ ਹੀ 2 ਪ੍ਰੇਮੀ ਵਾਰੀ ਨਾਲ ਰਾਤ ਨੂੰ ਪਹਿਰਾ ਦਿੰਦੇ, ਉਹ ਵੀ ਆਪਸ ਵਿੱਚ ਕੋਈ ਗੱਲਬਾਤ ਨਹੀਂ ਸੀ ਕਰਦੇ, ਕੇਵਲ ਫਿਰ ਤੁਰ ਕੇ ਸਿਮਨ ਕਰਦਿਆਂ ਹੀ ਸਮਾਂ ਬਤੀਤ ਕਰਦੇ। 2 ਵਜੇ ਘੰਟੀ ਵਜਾ ਕੇ ਸਭਨਾਂ ਨੂੰ ਜਗਾਉਂਦੇ, ਸੰਗਤ ਇਸ਼ਨਾਨ ਕਰਨ ਲੱਗ ਜਾਂਦੀ ਅਤੇ ਇਹ 2 ਘੰਟੇ ਆਰਾਮ ਕਰ ਲੈਂਦੇ। ਇਹਨਾਂ ਦੀ ਜ਼ਿੰਮੇਵਾਰੀ ਇੱਕ ਵਾਰੀ ਜਗਾਉਣ ਦੀ ਹੀ ਹੁੰਦੀ। ਜੇਕਰ ਸੁੱਤਾ ਸੱਜਣ ਇਹਨਾਂ ਦੀ ਆਵਾਜ਼ ਦੇਣ ਤੇ ਇੱਕ ਵਾਰ ਬੋਲ ਕੇ ਫਿਰ ਸੌਂ ਜਾਵੇ ਤਾਂ ਉਸ ਦੇ ਉੱਪਰ ਬਿਸਤਰੇ ਤੇ ਲੇਟਿਆਂ ਹੀ ਠੰਡਾ ਪਾਣੀ ਪਾਇਆ ਜਾਂਦਾ। ਬਾਹਰੋਂ ਆਏ ਸਾਧੂ ਬਹੰਗਮਾਂ ਜਾਂ ਯਾਤਰੂਆਂ ਨੂੰ ਕੇਵਲ 2 ਦਿਨ ਤਾਂ ਛੁੱਟੀ ਹੁੰਦੀ। ਫਿਰ ਉਹਨਾਂ ਨੂੰ ਵੀ ਦੱਸਿਆ ਜਾਂਦਾ ਕਿ ਚਾਹੇ ਤੁਸੀਂ ਕਿਤਨਾ ਸਮਾਂ ਇੱਥੇ ਠਹਿਰੋ, ਕੋਈ ਰੋਕ ਨਹੀਂ, ਪਰ ਇੱਥੋਂ ਦੇ ਅਸੂਲਾਂ ਦਾ ਪਾਬੰਦ ਰਹਿਣਾ ਪਵੇਗਾ। ਦੋਨੋਂ ਸਮੇਂ ਕਥਾ ਕੀਰਤਨ ਵਿੱਚ ਹਾਜ਼ਰੀ, ਅੰਮ੍ਰਿਤ ਵੇਲੇ ਦਾ ਜਾਗਣਾ ਤੇ ਲੰਗਰ ਦੀ ਘੰਟੀ ਸਮੇਂ ਪੰਗਤ ਵਿੱਚ ਆਉਣਾ ਇਤਿਆਦਿਕ ਹੋਰ ਵੀ ਨਿਯਮ ਦੱਸੇ ਜਾਂਦੇ। ਜੇਕਰ ਉਹ ਵੀ ਇਹਨਾਂ ਦੀ ਪਾਲਣਾ ਨਾ ਕਰਦੇ ਤਾਂ ਉਹ ਹੀ ਅਸੂਲ ਇਹਨਾਂ ਦੇ ਉੱਪਰ ਵੀ ਪਾਣੀ ਪਾਉਣ ਵਾਲੇ ਵਰਤੇ ਜਾਂਦੇ। ਇਉਂ ਸਹੀ ਢੰਗ ਨਾਲ ਭਜਨ ਸਿਮਰ ਤੇ ਕਥਾ ਕੀਰਤਨ ਅਤੇ ਲੰਗਰ ਦੀ ਮਰਿਆਦਾ ਇੱਕ ਰਸ ਤੁਰੀ ਗਈ, ਜਿਸ ਕਰਕੇ ਸਥਾਨ ਦੀ ਸ਼ੋਭਾ ਦੂਰ ਦੂਰ ਤੱਕ ਫੈਲ ਗਈ। ਕਈ ਸੱਜਣ ਤਾਂ ਕੇਵਲ ਇੱਥੋਂ ਦੀ ਮਰਿਆਦਾ ਦੇਖਣ ਹੀ ਆਉਂਦੇ, ਕਈ ਆਪਣੇ ਆਪ ਨੂੰ ਅਵਿਆਸੀ ਅਤੇ ਅਤੀਤ ਖਵਾਉਣ ਵਾਲੇ ਤਿਆਗੀ ਬਰਾਗਤ ਕੁਛ ਦਿਨ ਠਹਿਰ ਵੀ ਜਾਂਦੇ, ਕਿਉਂਕਿ ਹਰ ਇੱਕ ਨੂੰ ਇੱਥੇ ਜਲ ਪਾਣੀ ਤੇ ਲੰਗਰ ਦੀ ਸਹੂਲਤ ਵੀ ਮਿਲਦੀ ਸੀ। ਨਾ ਪਿੱਛਿਆਂ ਨੂੰ ਜਾਣਾ ਪੈਂਦਾ, ਨਾ ਆਪ ਅੱਗ ਬਾਲਣੀ ਪੈਂਦੀ। ਜੈਸੇ ਕੰਨ ਬਰਸੇ ਤੇ ਸਰਸੇ ਸ੍ਰਿਸ਼ਟ ਸਾਰੀ ਰਾਣਾ ਰੰਕ ਸਭੂ ਕੀ ਧਰਤੀ ਸਵਾਤ ਹੈ, ਤੈਸੇ ਦੇਗ ਖਾਲਸਾ ਕੀ ਜਬੀ ਚਲੀ ਜਬ ਮਾਹੇ ਭੂਖੇ ਦੀਨ ਦੁਖੀ ਸਭੂ ਕੋ ਬਰੋਸਾਤ ਹੈ। ਬੰਦਗੀ ਵਾਸਤੇ ਨਹਿਰ ਦਾ ਕੰਢਾ ਤੇ ਢੱਕੀ ਦੀ ਕਾਂਤ ਸਥਾਨ, ਇਹੋ ਜਿਹੀ ਸੁੰਦਰ ਰਚਨਾ ਤੇ ਸਭ ਸਹੂਲਤਾਂ ਹਰ ਇੱਕ ਥਾਂ ਨਹੀਂ ਮਿਲਦੀਆਂ, ਪਰ ਜੋ ਸਾਧ ਸੰਗਤ ਤੋਂ ਬਿਨਾਂ ਇਕੱਲਿਆਂ ਰਹਿ ਕੇ ਕਠਿਨ ਸਾਧਨ ਕਰਨੇ ਹਨ, ਇਹਨਾਂ ਦਾ ਮਨੁੱਖ ਦੇ ਅੰਦਰ ਮਾਣ ਵੀ ਆ ਜਾਂਦਾ ਹੈ। ਸੰਗਤ ਵਿੱਚ ਇੱਕ ਦੂਜੇ ਨੂੰ ਸਵੇਰੇ ਉੱਠਦਿਆਂ ਦੇਖ ਕੇ ਸੇਵਾ ਤੇ ਸੁਣ ਵਿੱਚ ਲੱਗਿਆ ਜਾਣ ਕੇ ਅੰਦਰ ਦੀ ਹਉ ਮਰੀ ਰਹਿੰਦੀ ਹੈ, ਪਰ ਆਪਣੇ ਆਪ ਜਲ ਧਾਰੇ ਕਰਨੇ, ਧੂਈਆਂ ਤਪਣੀਆਂ ਤੇ ਹੋਰ ਲੋਕ ਦਿਖਾਵੇ ਵਾਸਤੇ ਸਰੀਰ ਤੇ ਕਸ਼ਟ ਚੱਲਣਾ, ਇਹ ਤਾਮਸੀ ਤਪ ਹੈ। ਇਸ ਨਾਲ ਸੰਸਾਰ ਵਿੱਚ ਪ੍ਰਤਿਸ਼ਠਾ ਹੋਣ ਲੱਗ ਜਾਂਦੀ ਹੈ, ਜੋ ਹਉ ਨੂੰ ਪੁਸ਼ਟ ਕਰਨ ਲਈ ਖੁਰਾਕ ਹੈ, ਜਿਸ ਕਰਕੇ ਆਪਣੇ ਆਪ ਨੂੰ ਬਹੁਤ ਵੱਡਾ ਅਭਿਆਸੀ ਮਹਾਤਮਾ ਮਨ ਬੈਠਦਾ ਹੈ। ਇਹੋ ਜਿਹਾ ਇੱਕ ਚੜ੍ਹਦੀ ਜਵਾਨੀ ਦਾ ਸਾਧੂ ਆ ਗਿਆ, ਜਿਸ ਦੀ ਉਮਰ ਤਕਰੀਬਨ 25-30 ਕੋ ਸਾਲ ਦੀ ਸੀ। ਸਰੀਰ ਵੀ ਚੰਗਾ ਰਿਸ਼ਟ ਪੁਸ਼ਟ ਸੀ, 2-4 ਸਾਲ ਜਲ ਧਾਰੇ ਵੀ ਕੀਤੇ ਸਨ, ਧੂਣੀਆਂ ਵੀ ਤਪੀਆਂ ਸਨ, ਜਿਸ ਕਰਕੇ ਗਰਮੀ ਸਰਦੀ ਘੱਟ ਮੰਨਦਾ ਸੀ। ਸਿਆਲੇ ਵਿੱਚ ਵੀ ਸਰੀਰ ਤੇ ਇੱਕੋ ਹੀ ਵਸਤਰ ਰੱਖਦਾ, ਜਿਸ ਕਰਕੇ ਇਸ ਦਾ ਨਾਮ ਤਪਸੀ ਜੀ ਕਰਕੇ ਮਸ਼ਹੂਰ ਹੋ ਗਿਆ। ਇਹ ਦਾਸੀ ਭੇਖ ਦਾ ਸਾਧੂ ਜਿਸ ਦਾ ਨਾਮ ਤਾਰਾ ਦਾਸ ਸੀ, ਬਹੁਤਾ ਸਮਾਂ ਪਟਿਆਲੇ ਤੇ ਨਾਭੇ ਆਦਿਕ ਸ਼ਹਿਰਾਂ ਵਿੱਚ ਆਪਣੇ ਪ੍ਰੇਮੀਆਂ ਕੋਲ ਠਹਿਰਦਾ ਜਾਂ ਕਦੇ ਤੀਰਥ ਯਾਤਰਾ ਕਰਨ ਚਲਿਆ ਜਾਂਦਾ। ਉਸ ਨੇ ਵੀ ਇਸ ਥਾਂ ਦੀ ਮਹਿਮਾ ਸੁਣੀ ਤੇ ਦਰਸ਼ਨਾਂ ਨੂੰ ਜੀ ਲੋਚਿਆ ਅਤੇ ਮਾਘ ਦੇ ਮਹੀਨੇ ਆ ਪੁੱਜਿਆ। 2-3 ਦਿਨ ਠਹਿਰ ਕੇ ਸਥਾਨ ਦੀ ਮਰਿਆਦਾ ਦੇਖੀ, 40 ਪਸੰਦ ਆਈ, ਸੋਹਣਾ ਜੀ ਲੱਗ ਗਿਆ। ਕੁਝ ਕੁ ਸਮਾਂ ਟਿਕਣ ਦੀ ਵਿਚਾਰ ਕਰ ਲਈ। ਰੋਜ਼ ਸਵੇਰੇ 2 ਵਜੇ ਜਾ ਕੇ ਸੰਗਤ ਦੇ ਨਾਲ ਬਾਹਰ ਨਹਿਰ ਦੇ ਕੰਢੇ ਜਾਇਆ ਕਰੇ ਅਤੇ ਰਾਤ ਨੂੰ ਵੀ ਨਾਲ ਹੀ 11 ਵਜੇ ਤੱਕ ਬੈਠਿਆ ਕਰੇ। ਕਈ ਦਿਨਾਂ ਤੋਂ ਬਾਅਦ ਇਸ ਦੇ ਮਨ ਵਿੱਚ ਕੀਤੀ ਹੋਈ ਤਪੱਸਿਆ ਦਾ ਕੁਝ ਮਾਣ ਆ ਗਿਆ। ਖਿਆਲ ਕੀਤਾ, ਮੇਰਾ ਤਾਂ ਬੈਠਣ ਦਾ ਕਾਫੀ ਅਭਿਆਸ ਹੈ, ਕਈ ਘੰਟੇ ਇੱਕੋ ਚੌਂਕੜਾ ਮਾਰਿਆ ਲੰਘਾ ਦਿੰਦਾ ਹਾਂ, ਕੋਈ ਅੰਗ ਵੀ ਨਹੀਂ ਹਿਲਾਉਂਦਾ, ਇਹਨਾਂ ਤੇ ਕਿਉਂ ਨਾ ਆਪਣਾ ਅਸਰ ਪਾਵਾਂ। ਇਉਂ ਜਾਣ ਕੇ ਰੋਜ਼ ਹੀ ਸਿੰਘਾਂ ਕੋਲ ਆਖਿਆ ਕਰੇ ਕਿ ਤੁਸੀਂ ਰਾਤ ਨੂੰ ਘੰਟਾ ਕੋ ਬੈਠ ਕੇ ਮੁੜ ਆਉਂਦੇ ਹੋ ਕਿ ਦਾਈ ਹੱਥ ਲਾਉਣ ਜਾਂਦੇ ਹੋ। ਜਿੱਥੇ ਇੱਕ ਵਾਰੀ ਚੌਂਕੜਾ ਵੱਜ ਗਿਆ ਫੇਰ ਸੁਰ ਚੜੇ ਤੱਕ ਖੁੱਲ ਕੀ ਜਾਵੇ, ਇਹ ਤੁਹਾਡਾ ਕਾਹਦਾ ਭਜਨ ਹੈ? ਜਾਂਦੇ ਹੀ ਮੁੜ ਆਉਂਦੇ ਹੋ, ਬਿਸਤਰਿਆਂ ਵਿੱਚ ਸੌਣ ਵਾਸਤੇ ਘਰ ਛੱਡਿਆ ਹੈ ਕਿ ਭਜਨ ਕਰਨ ਵਾਸਤੇ ਆਏ ਹੋ? ਸਾਧ ਕੀ ਤੇ ਰਾਤ ਨੂੰ ਸੌਣਾ ਕੀ? ਤੁਸੀਂ ਤਾਂ ਝੱਟ ਆ ਸੌਂਦੇ ਹੋ। ਪਹਿਲਾਂ ਤਾਂ ਕਈ ਦਿਨ ਸਿੰਘ ਚੁੱਪ ਕਰ ਰਹੇ, ਫਿਰ ਇੱਕ ਦਿਨ ਦੋਹਾਂ ਵਿਅਕਤੀਆਂ ਦੇ ਬੈਠਿਆਂ ਸੰਤ ਜੀ ਮਹਾਰਾਜ ਪਾਸ ਬੇਨਤੀ ਕੀਤੀ। ਗਰੀਬ ਨਿਵਾਜ ਇੱਕ ਨਾਂਗਾ ਸਾਧੂ ਆਇਆ ਹੈ, ਉਹ ਕਹਿੰਦਾ ਹੈ ਤੁਸੀਂ ਤਾਂ ਛੇਤੀ ਮੁੜ ਆਉਂਦੇ ਹੋ, ਸਾਰੀ ਰਾਤ ਬੈਠਿਆ ਕਰੋ। ਛੋਟੇ ਸੰਤ ਜੀ ਬੋਲੇ, ਉਸ ਨਾਲ ਅਸੀਂ ਬੈਠਿਆ ਕਰਾਂਗੇ। ਫਿਰ ਉਸੇ ਸ਼ਾਮ ਨੂੰ ਹੀ ਉਸ ਨੂੰ ਬੁਲਾ ਕੇ ਆਖਿਆ, ਸੰਤ ਜੀ ਹੋਰ ਤਾਂ ਸਾਰੇ ਪ੍ਰੇਮੀ ਡਿਊਟੀਆਂ ਵਾਲੇ ਹਨ, ਲਾਂਗਰੀ ਨੇ ਵੀ ਦਿਨੇ ਪ੍ਰਸ਼ਾਦੇ ਤਿਆਰ ਕਰਨੇ ਹਨ, ਮਾਲ ਡੰਗਰ ਸੰਭਾਲਣ ਵਾਲੇ ਪ੍ਰੇਮੀ ਵੀ ਦਿਨੇ ਆਪਣੀ ਸੇਵਾ ਤੇ ਜਾਂਦੇ ਹਨ, ਗ੍ਰੰਥੀ ਸਿੰਘ ਵੀ ਗੁਰੂ ਦਰਬਾਰ ਵਿੱਚ ਝਾੜੂ ਵਹਾਰੀ ਤੇ ਮਹਾਰਾਜ ਦਾ ਪ੍ਰਕਾਸ਼ ਕਰਦੇ ਹਨ, ਜੋ ਤੁਸੀਂ ਮੇਰੇ ਨਾਲ ਬੈਠਿਆ ਕਰੋ। ਇਹ ਗੱਲ ਸੁਣ ਕੇ ਉਹ ਤਪੱਸਵੀ ਸੰਤ ਬੜਾ ਪ੍ਰਸੰਨ ਹੋਇਆ, ਕਹਿਣ ਲੱਗਾ, ਮੈਂ ਤਾਂ ਆਪ ਚਾਹੁੰਦਾ ਸਾਂ ਕਿ ਇਸ ਸਥਾਨ ਦੀ ਸਿਫਤ ਤਾਂ ਬੜੀ ਸੁਣੀਦੀ ਸੀ, ਪਰ ਸਾਰੀ ਰਾਤ ਬੈਠਣ ਵਾਲਾ ਤਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਛੋਟੇ ਸੰਤ ਜੀ ਮਹਾਰਾਜ ਬੋਲੇ, ਇੱਕ ਹੋਰ ਸ਼ਰਤ ਹੈ ਕਿ ਆਪਾਂ ਦੋਵੇਂ ਇੱਕੋ ਹੀ ਜਗ੍ਹਾ ਬੈਠਿਆ ਕਰਾਂਗੇ, ਜੋ ਕੁਛ ਖਾਣਾ ਹੈ ਇੱਕੋ ਜਿਹਾ ਛਕਾਂਗੇ, ਜੋ ਪੀਣਾ ਹੈ ਉਹ ਵੀ ਇੱਕੋ ਜਿਹਾ, ਇਕੱਠਿਆਂ ਨੇ ਹੀ ਇਸ਼ਨਾਨ ਤੇ ਹੋਰ ਕਿਰਿਆ ਕਰਨੀ ਹੈ। ਇਹ ਸਾਰੀਆਂ ਗੱਲਾਂ ਉਹ ਸੰਤ ਮੰਨ ਗਿਆ। ਫਿਰ ਸੰਤ ਜੀ ਨੇ ਹੈੱਡ ਲਾਂਗਰੀ ਸ੍ਰੀਮਾਨ ਨੂੰ ਪਾਸ ਬੁਲਾ ਕੇ ਸਾਰੀ ਵਾਰਤਾ ਸਮਝਾ ਦਿੱਤੀ ਕਿ ਅਸੀਂ ਅੱਠੀ ਪੈਰੀ ਪ੍ਰਸ਼ਾਦ ਛਕਿਆ ਕਰਾਂਗੇ, ਸਾਡੇ ਵਾਸਤੇ ਕੇਵਲ ਇੱਕ ਇੱਕ ਇਸ਼ਨਾਨ ਕਾਟੇ ਦੇ ਇੱਕੋ ਜਿਹੇ ਦੋ ਦੋ ਫੁਲਕੇ ਤਿਆਰ ਕਰ ਦਿਆ ਕਰੋ ਅਤੇ ਸਵੇਰ ਦੇ ਵਕਤ ਇੱਕ ਇੱਕ ਗਲਾਸ ਲੱਸੀ ਦਾ ਪੀਆ ਕਰਾਂਗੇ, ਸ਼ਾਮ ਨੂੰ ਕੁਝ ਨਹੀਂ ਛਕਾਂਗੇ। ਲਾਂਗਰੀ ਨੇ ਸੱਤ ਵਚਨ ਆਖਿਆ ਤੇ ਉਸੇ ਦਿਨ ਤੋਂ ਹੀ ਨਿਯਮ ਬਣਾ ਲਿਆ। ਹੋਰ ਤਾਂ ਸੰਗਤ ਰਾਤ ਦੇ 11 ਵਜੇ ਵਾਪਸ ਆ ਗਈ, ਪਰ ਇਹ ਦੋਵੇਂ ਇੱਕੋ ਚੌਂਕੜਾ ਮਾਰ ਕੇ ਸਵੇਰ ਤੱਕ ਬੈਠੇ ਰਹੇ। ਕੇਵਲ ਘੰਟੀ ਵਜੀ ਤੋਂ 2 ਵਜੇ ਉੱਠ ਕੇ ਸਰੀਰ ਕਿਰਿਆ ਤੇ ਇਸ਼ਨਾਨ ਕੀਤਾ, ਫੇਰ ਉਸੇ ਜਗ੍ਹਾ ਹੀ ਆ ਬੈਠੇ, ਸਵੇਰੇ ਇੱਕ ਗਲਾਸ ਲੱਸੀ ਦਾ ਪੀਤਾ ਤੇ ਫੇਰ ਬਾਹਰ ਨੂੰ ਚਲੇ ਗਏ। ਦੁਪਹਿਰੇ ਇੱਕ ਇੱਕ ਛਟਾਂ ਕਾਟੇ ਦੇ ਦੋ ਦੋ ਫੁਲਕੇ ਛਕ ਕੇ ਫੇਰ ਬਾਹਰ ਨੂੰ ਤੁਰ ਅੰਗ ਪਏ। ਦੂਜੀ ਸ਼ਾਮ ਨੂੰ ਫੇਰ ਇਸੇ ਤਰ੍ਹਾਂ ਹੀ ਬੈਠੇ ਰਹੇ। ਕਮਰੇ ਵਿੱਚ ਨਾ ਸੰਤ ਜੀ ਆਪ ਵੜੇ, ਨਾ ਉਸ ਨੂੰ ਹੀ ਜਾਣ ਦਿੱਤਾ। ਇਹ ਸੰਤ ਦੀ ਖੁਰਾਕ ਕਾਫੀ ਸੀ, ਉਹ ਖੁਰਾਕ ਨਾਲ ਚੰਗੀ ਤਰ੍ਹਾਂ ਪੇਟ ਭਰ ਕੇ ਬੈਠਾ ਹੀ ਸੌਂ ਜਾਂਦਾ, ਪਰ ਛੋਟੇ ਸੰਤਾਂ ਦੇ ਅੰਦਰ ਸੱਚਾਈ ਸੀ, ਉਹ ਨਾ ਕੁਝ ਵੱਖਰਾ ਆਪ ਛਕਦੇ, ਨਾ ਉਸੇ ਨੂੰ ਹੀ ਅੱਡ ਹੋਣ ਦਿੰਦੇ, ਨਾ ਆਰਾਮ ਆਪ ਕਰਦੇ, ਨਾ ਉਸ ਨੂੰ ਕਰਨ ਦਿੰਦੇ। ਤੀਜੀ ਰਾਤ ਨੂੰ ਇਹ ਕਾਫੀ ਤੰਗ ਆ ਗਿਆ, ਪਰ ਫੇਰ ਵੀ ਹੱਟ ਕਰਕੇ ਨਾਲ ਹੀ ਫਿਰਦਾ ਰਿਹਾ। ਇਸਨੇ ਕਈ ਵਾਰੀ ਬੈਠਿਆਂ ਹੀ ਸੌਣ ਦੀ ਕੋਸ਼ਿਸ਼ ਕੀਤੀ ਤਾਂ ਚੌਥੀ ਰਾਤ ਨੂੰ ਸੰਤ ਜੀ ਨੇ ਆਪਣੇ ਅਤੇ ਇਸ ਦੀ ਬਾਂਹ ਨਾਲ ਇੱਕ ਰੱਸੀ ਬੰਨ ਲਈ ਤੇ ਕੁਝ ਕੁ ਫਾਸਲੇ ਤੇ ਬੈਠ ਗਏ। ਜਦੋਂ ਸੌਣ ਵਾਸਤੇ ਨੀਵੀਂ ਪਾਵੇ ਤਾਂ ਸੰਤ ਜੀ ਰੱਸੀ ਨੂੰ ਖਿੱਚ ਲੈਣ। ਉਹ ਬੈਠਿਆਂ ਵੀ ਆਰਾਮ ਨਾ ਕਰ ਸਕੇ, ਨਾ ਖਾਣ ਨੂੰ ਪੂਰਾ ਰਾਸ਼ਨ ਮਿਲਦਾ ਕਿਉਂਕਿ ਇੱਕੋ ਜਿਹਾ ਹੀ ਛਕਦੇ। ਉਹ ਮਜਬੂਰੀ ਦੀ ਹਾਲਤ ਵਿੱਚ 8 ਰਾਤਾਂ ਤੇ 8 ਦਿਨ ਬੀਤ ਗਏ। ਸੰਤ ਜੀ ਮਹਾਰਾਜ ਵੀ ਨਾਲ ਹੀ ਰਹੇ, ਨਾ ਬੱਕ ਹੋਣ ਦਿੱਤਾ, ਨਾ ਕੁਛ ਖਾਣ ਤੇ ਪੀਣ ਦਿੱਤਾ। ਅਖੀਰ ਨੂੰ 192 ਘੰਟਿਆਂ ਤੋਂ ਬਾਅਦ ਉਸ ਨੇ ਆ ਕੇ ਸੰਤ ਜੀ ਮਹਾਰਾਜ ਦੇ ਚਰਨ ਫੜ ਲਏ ਤੇ ਆਖਿਆ, ਮਹਾਰਾਜ ਮੈਂ ਬਾਹਰੋਂ ਤੁਹਾਡੀ ਸਿਫਤ ਸੁਣ ਕੇ ਦੇਖਣ ਆਇਆ ਸਾਂ, ਹੁਣ ਮੇਰੇ ਮਨ ਵਿੱਚ ਪੂਰਨ ਵਿਸ਼ਵਾਸ ਹੋ ਗਿਆ ਹੈ, ਜੋ ਕੁਛ ਸੁਣਿਆ ਸੀ ਉਹ ਹੀ ਅੱਖੀ ਦੇਖ ਲਿਆ ਹੈ, ਇਹ ਮੇਰੀ ਗਲਤੀ ਸੀ ਜੋ ਮੈਂ ਤੁਹਾਡੀ ਸੰਗਤ ਕਰਨ ਵਾਲੇ ਸਿੰਘਾਂ ਤੇ ਸ਼ੰਕਾ ਕੀਤੀ ਕਿ ਇਸ ਵਕਤ ਹੀ ਆ ਸੌਂਦੇ ਹਨ, ਪਰ ਇਹ ਤੁਹਾਡੀ ਚਾਲੀ ਠੀਕ ਹੈ, ਮੇਰੀ ਗਲਤੀ ਹੈ। ਮੇਰੇ ਮਨ ਵਿੱਚ ਮੈਨੂੰ ਆਪਣੀ ਤਪੱਸਿਆ ਦਾ ਮਾਣ ਸੀ, ਉਹ ਆਪ ਦੀ ਕਿਰਪਾ ਨਾਲ ਦੂਰ ਹੋ ਗਿਆ। ਸਾਧੂ ਦੀ ਸੰਗਤ ਹਰ ਇੱਕ ਦੇ ਮਨ ਦਾ ਮਾਣ ਮੇਟਦੀ ਹੈ। ਸੰਤ ਜੀ ਨੇ ਕਿਹਾ, ਤੇਰੀ ਮਰਜ਼ੀ ਹੈ, ਜੇ ਕੁਛ ਦਿਨ ਹੋਰ ਬੈਠਣਾ ਹੈ ਤਾਂ ਹੋਰ ਬੈਠ ਲੈ, ਸਾਡਾ ਤਾਂ ਕੰਮ ਹੀ ਇਹੋ ਹੈ, ਭਜਨ ਕਰਨਾ ਤੇ ਕਰਾਉਣਾ। ਹੋਰ ਜ਼ਿੰਮੇਵਾਰ ਸੱਜਣਾਂ ਨੇ ਆਪਣੀਆਂ ਡਿਊਟੀਆਂ ਵੀ ਕਰਨੀਆਂ ਹਨ। ਇਸੇ ਕਰਕੇ ਰਾਤ ਨੂੰ 3 ਘੰਟੇ ਤੇ ਦਿਨ ਨੂੰ 1 ਘੰਟਾ ਆਰਾਮ ਕਰਦੇ ਹਨ। ਜੇਕਰ ਲਾਂਗਰੀ ਵੀ ਇਸੇ ਤਰ੍ਹਾਂ ਤੁਹਾਡੇ ਪਾਸ ਹੀ ਬੈਠੇ ਰਹਿਣ, ਫਿਰ ਲੰਗਰ ਕੌਣ ਤਿਆਰ ਕਰੇਗਾ ਤੇ ਹੋਰ ਡਿਊਟੀਆਂ ਵਾਲੇ ਸੱਜਣਾਂ ਦਾ ਕੰਮ ਕਿਵੇਂ ਚੱਲੇਗਾ? ਇਸ ਨੇ ਸ਼ਾਮ ਨੂੰ ਵੀ ਦੀਵਾਨ ਦੇ ਸਮੇਂ ਖੜਿਆ ਹੋ ਕੇ ਸੰਗ ਤੋਂ ਮਾਫ਼ੀ ਮੰਗੀ ਅਤੇ ਵੱਡੇ ਸੰਤ ਜੀ ਮਹਾਰਾਜ ਤੋਂ ਵੀ ਭੁੱਲ ਮਾਫ਼ ਕਰਵਾਈ। ਫਿਰ ਇੱਥੇ ਤਕਰੀਬਨ 6 ਮਹੀਨੇ ਟਿਕਿਆ ਰਿਹਾ। ਰਾਤ ਨੂੰ ਸੰਗਤ ਨਾਲ ਭਜਨ ਕਰਦਾ, ਦਿਨੇ ਹੋਰ ਸੇਵਾ, ਦੋਵੇਂ ਵੇਲੇ ਸੁਬਾਹ ਤੇ ਸ਼ਾਮ ਗੁਰੂ ਦਰਬਾਰ ਵਿੱਚ ਕਥਾ ਕੀਰਤਨ ਦੇ ਸਮੇਂ ਹਾਜ਼ਰੀ ਭਰਦਾ। ਫਿਰ ਛੁੱਟੀ ਲੈ ਕੇ ਚਲਾ ਗਿਆ ਤੇ ਹੋਰ ਥਾਵਾਂ ਤੇ ਜਾ ਕੇ ਵੀ ਸਥਾਨ ਦਾ ਜਸ ਤੇ ਮਹਿਮਾ ਕਹਿੰਦਾ ਰਿਹਾ। ਇਉਂ ਹੋਰ ਵੀ ਬਹੁਤ ਸਾਰੇ ਪ੍ਰੇਮੀ ਇੱਥੋਂ ਦੀ ਚਾਲੀ ਤੇ ਤਪੱਸਿਆ ਦੇਖਣੀ ਆਉਂਦੇ, ਪਰ ਜਾਣ ਸਮੇਂ ਬੜੇ ਪ੍ਰਭਾਵਿਤ ਹੋ ਕੇ ਜਾਂਦੇ, ਕਿਉਂਕਿ ਇੱਥੋਂ ਦੀ ਤਪੱਸਿਆ ਬੜੀ ਮਸ਼ਹੂਰ ਸੀ। ਸਥਾਨ ਵਾਸੀਆਂ ਦੀ ਨਿੱਤ ਕਰਿਆ, ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਹਾੜ੍ਹ ਸਿਆਲ ਸਾਰੇ ਹੀ ਪ੍ਰੇਮੀ ਸੰਤ ਜੀ ਮਹਾਰਾਜ ਦੇ ਨਾਲ ਨਹਿਰ ਦੇ ਕੰਢੇ ਚਲੇ ਜਾਂਦੇ, ਚੌਂਕੜੇ ਮਾਰ ਕੇ ਇਕਾਗਰ ਮਨ ਦੁਆਰਾ ਸਿਮਰਨ ਵਿੱਚ ਜੁੜ ਜਾਂਦੇ। ਪੂਰੀ ਸਰਦੀ ਵਿੱਚ ਵੀ ਉਮਰ ਕੇਵਲ ਇੱਕੋ ਹੀ ਚਾਦਰ ਹੁੰਦੀ, ਜੇ ਕਿਸੇ ਨੂੰ ਆਲਸ ਆਉਂਦੀ ਤਾਂ ਉਹ ਫਿਰ ਤੁਰ ਕੇ ਬਾਣੀ ਦਾ ਪਾਠ ਕਰਨ ਲੱਗ ਜਾਂਦੇ। ਫਿਰ ਗੁਰੂ ਦਰਬਾਰ ਦੀ ਹਾਜ਼ਰੀ ਸੂਰਜ ਚੜ੍ਹੇ ਤੋਂ ਲੰਗਰ ਦੀ ਘੰਟੀ ਵੱਜਦੀ, ਜਲ ਪਾਣੀ ਛੱਕ ਕੇ ਫਿਰ ਬਾਹਰ ਨੂੰ ਤੁਰ ਪੈਂਦੇ। 4-5 ਮੀਲ ਦੇ ਏਰੀਏ ਵਿੱਚ ਖਿੰਡ ਕੇ ਵਿਚਰਦੇ। ਦੁਪਹਿਰ ਦੇ ਸਮੇਂ ਪ੍ਰਸ਼ਾਦ ਛੱਕ ਕੇ ਕੇਵਲ 1 ਘੰਟਾ ਆਰਾਮ ਕਰਦੇ, ਫਿਰ ਪਿਛਲੇ ਪੈਰ ਬਾਹਰ ਨੂੰ ਤੁਰ ਪੈਂਦੇ। ਸ਼ਾਮ ਦੇ ਵਕਤ ਜਦੋਂ ਰਹਿਰਾਸ ਦੀ ਘੰਟੀ ਵੱਜਦੀ ਫਿਰ ਵਾਪਸ ਮੁੜਦੇ। ਸ਼ਾਮ ਨੂੰ ਲੰਗਰ ਤਾਂ ਤਿਆਰ ਹੁੰਦਾ, ਘੰਟੀ ਵੀ ਲਾਈ ਜਾਂਦੀ, ਪਰ ਬਾਹਰਲੇ ਯਾਤਰੂ ਹੀ ਪ੍ਰਸ਼ਾਦ ਛਕਦੇ ਸਨ। ਸਥਾਨਕ ਪ੍ਰੇਮੀ ਤਾਂ 8ਵੀਂ ਪੈਰੀ ਹੀ ਦੁਪਹਿਰ ਦੇ ਸਮੇਂ ਪ੍ਰਸ਼ਾਦਾ ਛਕਦੇ ਜਾਂ ਫਿਰ ਬਾਅਦ ਵਿੱਚ ਸਵੇਰ ਦੇ ਸਮੇਂ ਹਾਜ਼ਰੀ ਪੱਕਣ ਲੱਗ ਪਈ। ਉਹ ਵੀ ਕੰਮ ਵਾਲੇ ਪ੍ਰੇਮੀ ਜਾਂ ਬਾਹਰਲੇ ਮੁਸਾਫ਼ਰ ਛਕਦੇ, ਭਜਨ ਸਿਮਰਨ ਵਾਲੇ ਗੁਰਮੁਖ ਤਾਂ ਕੇਵਲ ਲੱਸੀ ਦਾ ਗਲਾਸ ਹੀ ਪੀਂਦੇ। ਚਾਹ ਵੀ ਕੋਈ ਕੋਈ ਪ੍ਰੇਮੀ ਛਕਦਾ, ਆਮ ਨਹੀਂ ਸੀ ਛਕਦੇ, ਬਣਦੀ ਰੋਜ਼ ਹੀ ਸੀ। 8 ਪੈਰਾਂ ਦੀ ਮਰਿਆਦਾ ਤੇ ਚਾਲੀ ਇਸੇ ਤਰ੍ਹਾਂ ਹੀ 1 ਰਾਤ ਚੱਲਦੀ ਰਹੀ।